पायो अवसर मिलन को गमने हजरत पास अधिक अदब ते बंदगी निम निम करत प्रकार।
वाहेगुरु जी का खालसा
वाहेगुरु जी की फतेह।
परम सत्कार योग सम्मान योग गुरु का खास रूप गुरु खालसा सात संगत सतगुरु श्री गुरु ग्रंथ साहिब जी महाराज जी के पावन चरणा च संध्या वेले दे सजे दीवाना च हाजरियां भर के एकत्र होके अपने जीवन का कुछ कीमती बड़मुला समा और सुवास गुरु लेखे ला के सफला कर रहे। सतगुरां दी पावन अमृतमई बाणी का कीर्तन शब्द कीर्तन आप जी ने सरवण किया है। और इतिहास की जो चल रही लड़ीवार कथा है वो सरवण करने वास्ते गुरु चरणा नाल सुरतियां जोड़ के आप जी जुड़ बैठे हो। धन श्री गुरु हरगोबिंद साहिब सच्चे पातशाह जी महाराज श्री अमृतसर साहब तो चले हन। रस्ते च पड़ाव करदिया होया दिल्ली नूं वध रहे ने अपने सूरबीर बहादरां योधियां समेत। जदों रस्ते विच कोई बन गहरा जंगल आउंदा तो उहदे विच सतगुरु शिकार भी खेडदे ने और शिकार खेड के जिहड़े जिहड़े जीव नूं मारदे ने उस जीव नूं मुक्त कर दिंदे ने। जीवां दा संघार करके उहनां नूं तार रहे ने जां इस तरह कह लईए उहनां जीवां दे भी कोई पूर्वले जन्मां दे वड्डे भाग ने जिन्हां दा फल उहनां नूं इह प्राप्त हो रहा है कि छेवें पातशाह गुरु हरगोबिंद साहिब दे हत्थों मर रहे ने। उहनां जीवां नूं तारदिआं होइआं रस्ते विच अनेकां नगरां च चरण पाउंदिआं बहुत सारियां संगतां नूं दर्शन दे रहे ने बहुत सारे सिखां नूं दर्शन दे रहे ने। लाहौर तो श्री अमृतसर साहब तो दिल्ली नूं जाइए रस्ते विच छेवें पातशाह जी महाराज जी दे अनेकां स्थान हन जिथे जिथे सतगुरां ने विश्राम किया है। तो पानीपत हुंदिया होया महाराज सच्चे पातशाह दिल्ली पहुंचे। वजीर खां सतगुरां दे नाल सी इहनूं महाराज सच्चे पातशाह जी पुछदे ने वजीर खां जी दसो किहड़ी जगह ते डेरा करिए दिल्ली विच कोई ऐसा रमणीक स्थान होवे। वजीर खां ने दस्या महाराज सारी धरती तुहाडी है पर जमुना दे कंढे ते इक बड़ा सुंदर उच्चा टिल्ला है उसनूं मजनू दा टिल्ला कहिंदे हन। बड़ी रमणीक जगह है रमणीक स्थान है लाग्यों जमुना वगदी है। ते मैं ए भी सुनिया कि जदों गुरु नानक साहब दिल्ली आए सन उन्हां भी उत्थे डेरा कीता सी। ਤੁਸੀਂ ਚੱਲ ਕੇ ਉਹ ਜਗ੍ਹਾ ਵੇਖ ਲਓ ਜੇ ਆਪ ਜੀ ਦੇ ਮਨ ਨੂੰ ਉਹ ਜਗ੍ਹਾ ਪਸੰਦ ਆ ਜਾਏ ਤੇ ਉੱਥੇ ਡੇਰਾ ਕਰ ਲੈਣਾ ਨਹੀਂ ਤਾਂ ਕੋਈ ਹੋਰ ਜਗ੍ਹਾ ਵੇਖਾਂਗੇ। ਸਤਿਗੁਰੂ ਜੀ ਵਜ਼ੀਰ ਖਾਂ ਦੇ ਨਾਲ ਮਜਨੂੰ ਦੇ ਟਿੱਲੇ ਪਹੁੰਚੇ ਨੇ। ਮਜਨੂੰ ਦੇ ਟਿੱਲੇ ਦੀ ਉਹ ਜਗ੍ਹਾ ਜਾ ਕੇ ਸਤਿਗੁਰਾਂ ਨੇ ਵੇਖੀ ਹੈ ਜਗ੍ਹਾ ਸਤਿਗੁਰਾਂ ਦੇ ਮਨ ਨੂੰ ਬਹੁਤ ਪਸੰਦ ਆਈ ਸਾਰੀਆਂ ਫੌਜਾਂ ਮਹਾਰਾਜ ਜੀ ਨੇ ਇੱਥੇ ਸੱਦ ਲਈਆਂ, ਇੱਥੇ ਸਭ ਨੇ ਡੇਰਾ ਕਰ ਲਿਆ। ਤੰਬੂ ਸ਼ਮਿਆਨੇ ਕਨਾਤਾਂ ਤਾਣ ਦਿੱਤੀਆਂ, ਘੋੜੇ ਇੱਕ ਕਤਾਰ ਵਿਚ ਸਤਿਗੁਰਾਂ ਦੀ ਨਿਗਾਹ ਦੇ ਸਾਹਮਣੇ ਬੰਨ ਦਿੱਤੇ ਨੇ। ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਸਤਿਗੁਰੂ ਜੀ ਕਹਿਣ ਲੱਗੇ, ਵਜ਼ੀਰ ਖਾਂ ਜੀ ਹੁਣ ਜੇ ਅੱਜ ਤੁਹਾਨੂੰ ਸਮਾਂ ਲੱਗੇ ਤੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਮਿਲ ਕੇ ਉਹਨੂੰ ਸਾਡੀ ਖ਼ਬਰ ਦਿਓ, ਸੁਧ ਦਿਓ ਕਿ ਅਸੀਂ ਆ ਗਏ ਹਾਂ। ਜੇ ਅੱਜ ਨਾ ਜਾ ਸਕੋ, ਅੱਜ ਮੇਲ ਨਾ ਹੋ ਸਕੇ ਤੇ ਤਾਂ ਵੀ ਸੁਨੇਹਾ ਭੇਜ ਦਿਓ ਕਿ ਬਾਦਸ਼ਾਹ ਨੂੰ ਪਤਾ ਲੱਗ ਜਾਵੇ ਕਿ ਗੁਰੂ ਜੀ ਦਿੱਲੀ ਪਹੁੰਚ ਚੁੱਕੇ ਹਨ। ਵਜ਼ੀਰ ਖਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ, ਮੱਥਾ ਟੇਕ ਕੇ ਵਜ਼ੀਰ ਖਾਂ ਤੇ ਕਿੰਚ ਬੇਗ ਆਪਣੇ ਪਹਿਲਾਂ ਘਰ 'ਚ ਪਹੁੰਚੇ, ਹੱਥ ਪੈਰ ਧੋ ਕੇ ਕੱਪੜੇ ਬਦਲੇ ਨੇ ਔਰ ਸਵੱਛ ਕੱਪੜੇ ਸਰੀਰ ਤੇ ਧਾਰ ਕੇ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਕਿਲੇ 'ਚ ਗਏ ਹਨ ਤੇ ਕਿਲੇ 'ਚ ਜਾ ਕੇ ਬਾਦਸ਼ਾਹ ਨੂੰ ਮਿਲ ਕੇ ਮੁਲਾਕਾਤ ਕਰਕੇ ਜਿਵੇਂ ਸਤਿਗੁਰਾਂ ਦੇ ਆਉਣ ਦੀ ਖ਼ਬਰ ਦੇ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਪਾਵਨ ਕਥਾ ਹੈ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਡੋਰਾ ਪਾਇਓ ਅਵਸਰ ਮਿਲਣ ਕੋ, ਗਮਨੇ ਹਜ਼ਰਤ ਪਾਸ।
ਮਿਲਣ ਦਾ ਅਵਸਰ ਪ੍ਰਾਪਤ ਕਰਕੇ, ਕਿਉਂਕਿ ਬਾਦਸ਼ਾਹ ਨੂੰ ਮਿਲਣਾ ਸੀ, ਹਰ ਵਕਤ ਬਾਦਸ਼ਾਹ ਨਾਲ ਮੇਲ ਨਹੀਂ ਹੋ ਸਕਦਾ। ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹਦੇ ਨਾਲ ਮੁਲਾਕਾਤ ਕਰਨੀ, ਉਹਨੂੰ ਮਿਲਣਾ ਕੁਝ ਸਮਾਂ ਚਾਹੀਦਾ ਹੁੰਦਾ। ਪਰ ਵਜ਼ੀਰ ਖਾਂ ਤੇ ਕਿੰਚ ਬੇਗ ਬਾਦਸ਼ਾਹ ਦੇ ਬੜੇ ਨਿਕਟਵਰਤੀ ਸਨ, ਬਾਦਸ਼ਾਹ ਦੇ ਨਾਲ ਇਨ੍ਹਾਂ ਦਾ ਸਹਿਚਾਰ ਸੀ, ਇਸ ਕਰਕੇ ਇਨ੍ਹਾਂ ਨੇ ਛੇਤੀ ਉਸੇ ਦਿਨ ਹੀ ਜਿਸ ਦਿਨ ਦਿੱਲੀ ਪਹੁੰਚੇ ਨੇ ਸਤਿਗੁਰੂ, ਵਜ਼ੀਰ ਖਾਂ ਤੇ ਕਿੰਚ ਬੇਗ ਉਸੇ ਵੇਲੇ ਬਾਦਸ਼ਾਹ ਦੇ ਕੋਲ ਅਵਸਰ ਪਾ ਕੇ ਸਮਾਂ ਪਾ ਕੇ ਬਾਦਸ਼ਾਹ ਦੇ ਕੋਲ ਮਿਲਣ ਲਈ ਪਹੁੰਚੇ ਹਨ।
ਅਦਕ ਅਦਬ ਤੇ ਬੰਦਗੇ ਨਿਵ ਨਿਵ ਕਰਤ ਪੁਰਕਾਰ।
ਵਜ਼ੀਰ ਖਾਂ ਤੇ ਕਿੰਚ ਬੇਗ ਦੋਵਾਂ ਨੇ ਜਾ ਕੇ ਬਾਦਸ਼ਾਹ ਕੋਲ ਬੜੇ ਅਦਬ ਨਾਲ, ਬਾਦਸ਼ਾਹ ਦਾ ਬੜਾ ਅਦਬ ਰੱਖਦਿਆਂ, ਬਾਦਸ਼ਾਹ ਦਾ ਬਹੁਤ ਭਾਰੀ ਸਤਿਕਾਰ ਰੱਖਦਿਆਂ ਉਹਨੂੰ ਝੁਕ ਝੁਕ ਕੇ ਮੱਥਾ ਟੇਕਦੇ ਨੇ, ਕਿਉਂਕਿ ਸੱਤ ਵੇਰੀ ਝੁਕ ਕੇ ਸਲਾਮਾਂ ਕਰਦੇ ਨੇ। ਸੱਤ ਵੇਰੀ ਝੁਕ ਝੁਕ ਕੇ ਬਾਦਸ਼ਾਹ ਨੂੰ ਇਨ੍ਹਾਂ ਨੇ ਸਲਾਮਾਂ ਕੀਤੀਆਂ ਨੇ ਔਰ ਨਾਲੇ ਬੜੇ ਪਿਆਰ ਨਾਲ ਨਿਮਰਤਾ ਵਾਲੀ ਬੋਲੀ ਬੋਲਦਿਆਂ ਹੋਇਆ ਬਾਦਸ਼ਾਹ ਦੀ ਉਪਮਾ ਪ੍ਰਕਾਸ਼ਦੇ ਹਨ।
ਚੋਪਈ ਨਮਰੀ ਹੋਤ ਗਏ ਜਬ ਮੇਰੇ।
ਨਿਮਰ ਹੁੰਦਿਆਂ ਹੁੰਦਿਆਂ ਝੁਕ ਕੇ ਸਲਾਮਾਂ ਕਰਦਿਆਂ ਕਰਦਿਆਂ ਕਿੰਚ ਬੇਗ ਤੇ ਵਜ਼ੀਰ ਖਾਂ ਬਾਦਸ਼ਾਹ ਜਹਾਂਗੀਰ ਦੇ ਕੋਲ ਜਦੋਂ ਨੇੜੇ ਪਹੁੰਚੇ ਹਨ।
ਜਹਾਂਗੀਰ ਇਨ ਦਿਸ਼ ਦ੍ਰਿਗ ਫੇਰੇ।
ਬਾਦਸ਼ਾਹ ਜਹਾਂਗੀਰ ਆਪਣੀ ਸਭਾ ਚ ਬੈਠਾ ਹੋਇਆ ਸੀ, ਜਦੋਂ ਵਜ਼ੀਰ ਖਾਂ ਤੇ ਕਿੰਚ ਬੇਗ ਲਾਗੇ ਆਏ ਤੇ ਬਾਦਸ਼ਾਹ ਜਹਾਂਗੀਰ ਨੇ ਆਪਣੀ ਦ੍ਰਿਸ਼ਟੀ ਫੇਰ ਕੇ ਇਨ੍ਹਾਂ ਵੱਲ ਵੇਖਿਆ, ਪਹਿਲਾਂ ਕਿਸੇ ਹੋਰ ਧਿਆਨ ਹੀ ਲੱਗਾ ਹੋਇਆ ਸੀ। ਜਦੋਂ ਵਜ਼ੀਰ ਖਾਂ ਤੇ ਕਿੰਚ ਬੇਗ ਸਲਾਮ ਕਰਦਿਆਂ ਕਰਦਿਆਂ ਇਹਦੇ ਨੇੜੇ ਆਏ ਤੇ ਇਹਦੀ ਨਿਗਾਹ ਬਾਦਸ਼ਾਹ ਜਹਾਂਗੀਰ ਦੀ ਕਿੰਚ ਬੇਗ ਤੇ ਵਜ਼ੀਰ ਖਾਂ ਤੇ ਪਈ ਹੈ।
ਦੇਖਤ ਬੋਲਿਓ ਸ਼ਾਸ ਜਾਨਾ।
ਇਹਨਾਂ ਨੂੰ ਵੇਖਦਿਆਂ ਸਾਰ ਬਾਦਸ਼ਾਹ ਜਹਾਂਗੀਰ ਬੋਲਿਆ, ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਵੇਖਦਿਆਂ ਸਾਰ ਬੋਲਿਆ, ਕਹਿਣ ਲੱਗਾ
ਹਾਂ ਵਜ਼ੀਰ ਡਿਗ ਆਓ ਬਖਾਨਾ।
ਹਾਂ ਆਓ ਵਜ਼ੀਰ ਖਾਂ ਜੀ ਆਓ, ਬੜੇ ਦਿਨਾਂ ਬਾਅਦ ਵਾਪਸ ਮੁੜੇ ਹੋ, ਆਓ ਆਓ ਆ ਕੇ ਸਾਨੂੰ ਸਾਰੀ ਖਬਰ ਸਾਰ ਦੱਸੋ।
ਸ੍ਰੀ ਜਗ ਗੁਰੂ ਅਰਜਨ ਕੇ ਨੰਦ, ਨਾਮ ਜਿਨੋ ਸ੍ਰੀ ਹਰਗੋਬਿੰਦ।
ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਪੁੱਤਰ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਦਾ ਨਾਂ ਇਸ ਜਗਤ ਵਿਚ ਸ੍ਰੀ ਹਰਗੋਬਿੰਦ ਸਾਹਿਬ ਕਰਕੇ ਪ੍ਰਗਟ ਹੈ, ਸਾਰਾ ਸੰਸਾਰ ਜਿਨ੍ਹਾਂ ਨੂੰ ਸ੍ਰੀ ਹਰਗੋਬਿੰਦ ਸਾਹਿਬ ਦੇ ਨਾਂ ਨਾਲ ਜਾਣਦਾ ਹੈ,
ਗੁਰਤਾ ਗੱਦੀ ਪ੍ਰਭ ਬੈਠੇ,
ਜੋ ਇਸ ਵਕਤ ਗੁਰਤਾ ਗੱਦੀ ਤੇ ਬੈਠੇ ਨੇ, ਗੁਰੂ ਨਾਨਕ ਦੀ ਗੱਦੀ ਦੇ ਛੇਵੇਂ ਮਾਲਕ ਨੇ, ਗੁਰੂ ਅਰਜਨ ਸਾਹਿਬ ਤੋਂ ਬਾਅਦ ਉਹਨਾਂ ਦੀ ਥਾਂ ਤੇ ਗੁਰਤਾ ਗੱਦੀ ਉਹਨਾਂ ਨੇ ਸੰਭਾਲੀ ਹੈ, ਸ੍ਰੀ ਹਰਗੋਬਿੰਦ ਸਾਹਿਬ ਨੇ ਸੰਭਾਲੀ ਹੈ। ਤੂੰ ਉਹਨਾਂ ਨੂੰ ਲੈਣ ਗਿਆ ਸੀ, ਉਹ ਆਏ ਨੇ ਜਾਂ ਨਹੀਂ ਆਏ? ਬਾਦਸ਼ਾਹ ਜਹਾਂਗੀਰ ਪੁੱਛਦਾ ਵਜ਼ੀਰ ਖਾਨ ਨੂੰ ਕਿ ਤੈਨੂੰ ਮੈਂ ਭੇਜਿਆ ਸੀ ਕਿ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਬੁਲਾ ਕੇ ਲਿਆ, ਦਿੱਲੀ ਲੈ ਕੇ ਆ, ਉਹ ਤੇਰੇ ਨਾਲ ਚੱਲ ਕੇ ਆਏ ਨੇ ਜਾਂ ਨਹੀਂ ਆਏ?
ਖਾਂ ਵਜ਼ੀਰ ਕਰ ਜੋਰ ਅਗਾਰੇ।
ਚਲੋ, ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਸਵਾਲ ਕੀਤਾ, ਇਹ ਗੱਲ ਪੁੱਛੀ, ਉਸ ਵੇਲੇ ਵਜ਼ੀਰ ਖਾਂ ਨੇ ਆਪਣੇ ਹੱਥ ਜੋੜੇ,
ਚਾਤੁਰ ਤਾਜੁਤ ਗਿਰਾ ਉਚਾਰੇ,
ਸਿਆਣਪ ਨਾਲ ਬਾਦਸ਼ਾਹ ਦੀ ਗੱਲ ਦਾ ਜਵਾਬ ਦਿੱਤਾ ਵਜ਼ੀਰ ਖਾਂ ਨੇ। ਗੱਲਬਾਤ ਕਰਨ ਦਾ ਢੰਗ ਹੁੰਦਾ, ਵੱਲ ਹੁੰਦਾ, ਵੱਡਿਆਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪ੍ਰਭਾਵਿਤ ਕਿਵੇਂ ਕਰਨਾ ਹੈ, ਇਹ ਵੀ ਇਕ ਪ੍ਰਕਾਰ ਦਾ ਗੁਣ ਹੀ ਹੁੰਦਾ। ਵਜ਼ੀਰ ਖਾਂ ਬੜਾ ਸਿਆਣਾ ਸੀ, ਪੁਰਾਣਾ ਸੀ, ਬਾਦਸ਼ਾਹ ਦੇ ਘਰਾਣੇ ਦੇ ਵਿਚ ਬੜੇ ਲੰਮੇ ਸਮੇਂ ਤੋਂ ਵਜ਼ੀਰ ਹੈ। ਤੋ ਵਜ਼ੀਰ ਖਾਂ ਉਸ ਵਕਤ ਬਾਦਸ਼ਾਹ ਦੀ ਇਹ ਗੱਲ ਸੁਣ ਕੇ ਕਿ ਗੁਰੂ ਸਾਹਿਬ ਆਏ ਨੇ ਕਿ ਨਹੀਂ ਆਏ, ਤੇ ਇਹਦਾ ਜਵਾਬ ਦੇਣ ਵਾਸਤੇ, ਬਾਦਸ਼ਾਹ ਨੂੰ ਪ੍ਰਭਾਵਿਤ ਕਰਨ ਵਾਸਤੇ ਬੜੀ ਸਿਆਣਪ ਨਾਲ, ਬੜੀ ਚਤਰਾਈ ਦੇ ਨਾਲ ਵਜ਼ੀਰ ਖਾਂ ਨੇ ਜਵਾਬ ਦਿੱਤਾ,
ਬਹਿ ਮੈਂ ਅਲਪ ਬ੍ਰਿਧ ਬੁੱਧ ਮਾਏ।
ਜਵਾਬ ਦਿੱਤਾ, ਅੱਗੋਂ ਹੱਥ ਜੋੜ ਕੇ ਬਾਦਸ਼ਾਹ ਨੂੰ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਤੈਨੂੰ ਮੈਂ ਛੇਵੇਂ ਪਾਤਸ਼ਾਹ ਬਾਰੇ ਕੀ ਦੱਸਾਂ? ਗੁਰੂ ਸਾਹਿਬ ਦੀ ਉਪਮਾ ਕਰਨ ਲੱਗਾ ਵਜ਼ੀਰ ਖਾਂ, ਕਹਿਣ ਲੱਗਾ, ਉਮਰ ਵਿਚ ਤਾਂ ਹਾਲੇ ਛੋਟੇ ਨੇ, ਬਹਿ ਮੈਂ ਅਲਪ, ਉਮਰ ਤਾਂ ਹਾਲੇ ਉਹਨਾਂ ਦੀ ਬਹੁਤ ਛੋਟੀ ਹੈ, ਪਰ ਬੁੱਧੀ ਕਰਕੇ ਉਹ ਬਹੁਤ ਵੱਡੇ ਹਨ। ਬੁੱਧ ਕਰਕੇ, ਦਿਮਾਗ ਕਰਕੇ, ਸੁਰਤ ਕਰਕੇ, ਸਿਆਣਪ ਕਰਕੇ ਉਹ ਬਹੁਤ ਵੱਡੇ ਹਨ, ਉਮਰ ਕਰਕੇ ਛੋਟੇ ਨੇ, ਪਰ ਬੁੱਧੀ ਕਰਕੇ ਬੜੇ ਵੱਡੇ ਤੇ ਵਿਸ਼ਾਲ ਹਨ।
ਉਹਨਾਂ
ਦੇ ਸਰੀਰ ਦੀ ਡੀਲ ਇਤਨੀ ਉੱਚੀ ਲੰਮੀ ਹੈ ਕਿ ਉਨ੍ਹਾਂ ਦੇ ਸਰੀਰ ਵਰਗਾ ਇਸ ਵਕਤ ਕੋਈ ਹੋਰ ਸਰੀਰ ਨਹੀਂ ਹੋਣਾ। ਜਿਹੋ ਜਿਹਾ ਬਲੀ, ਜਿਹੋ ਜਿਹਾ ਬਲਵਾਨ, ਜਿਹੋ ਜਿਹਾ ਉੱਚਾ ਲੰਮਾ ਉਨ੍ਹਾਂ ਦਾ ਸਰੀਰ ਹੈ, ਉਨ੍ਹਾਂ ਦਾ ਉੱਚਾ ਲੰਮਾ ਕੱਦ ਹੈ, ਉਨ੍ਹਾਂ ਦੇ ਸਰੀਰ ਵਰਗੀ ਡੀਲ ਇਸ ਵਕਤ ਹੋਰ ਕਿਸੇ ਦੀ ਨਹੀਂ ਹੋਣੀ। ਇਹੋ ਜਿਹੀ ਉੱਚੀ ਲੰਮੀ ਡੀਲ ਹੈ ਉਨ੍ਹਾਂ ਦੇ ਸਰੀਰ ਦੀ।
ਪ੍ਰਿਆ ਮੂਰਤ ਸੂਰਤ ਅਤ ਸੁੰਦਰ,
ਬੜੀ ਪਿਆਰੀ ਮੂਰਤ ਨੇ, ਪਿਆਰ ਦੀ ਹੀ ਮੂਰਤ ਨੇ ਸ੍ਰੀ ਹਰਗੋਬਿੰਦ ਸਾਹਿਬ। ਏਦਾਂ ਜਾਪਦਾ ਮਾਨੋ ਜਿਵੇਂ ਪਿਆਰ ਨੇ ਅਵਤਾਰ ਲੈ ਲਿਆ ਹੋਵੇ, ਪ੍ਰੇਮ ਨੇ ਅਵਤਾਰ ਧਾਰ ਲਿਆ ਹੋਵੇ, ਪ੍ਰੇਮ ਦੀ ਮੂਰਤ ਨੇ ਤੇ ਬਹੁਤ ਹੀ ਜ਼ਿਆਦਾ ਸੁੰਦਰ ਨੇ, ਅਤ ਸੁੰਦਰ। ਇਹ ਬਾਦਸ਼ਾਹ ਇੰਨੇ ਸੋਹਣੇ ਨੇ ਸ੍ਰੀ ਹਰਗੋਬਿੰਦ ਸਾਹਿਬ ਕਿ ਉਨ੍ਹਾਂ ਜੈਸਾ ਸੁੰਦਰ ਵੀ ਇਸ ਵਕਤ ਕੋਈ ਹੋਰ ਨਹੀਂ ਆਉਣਾ। ਗੁਰਬਾਣੀ ਦਾ ਮਹਾਵਾਕ ਹੈ, ਅਤ ਸੁੰਦਰ ਮਨ ਮੋਹਿਨਾ ਘਟ ਸੋਹਿਨਾ ਪ੍ਰਾਣ ਅਧਾਰਾ ਰਾਮ। ਸਤਿਗੁਰਾਂ ਦਾ ਸਰੂਪ ਬੜਾ ਹੀ ਸੁੰਦਰ ਹੈ, ਤੇਰੇ ਬੰਕੇ ਲੋਇਣ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲਾ। ਸਤਿਗੁਰਾਂ ਦਾ ਸਰੂਪ ਅਤ ਸੁੰਦਰ ਹੈ ਕਿ ਨਿਰਜੁਰ ਨਰੂਪ ਹੋ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾ ਦਾਨ ਹੋ। ਬੜਾ ਸੁੰਦਰ ਸਰੂਪ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ। ਵਜ਼ੀਰ ਖਾਂ ਇੱਕ ਮੁਸਲਮਾਨ, ਮਹਾਰਾਜ ਛੇਵੇਂ ਪਾਤਸ਼ਾਹ ਦੀ ਉਪਮਾ ਬਾਦਸ਼ਾਹ ਜਹਾਂਗੀਰ ਕੋਲ ਕਰ ਰਿਹਾ, ਬਾਦਸ਼ਾਹ ਉਨ੍ਹਾਂ ਦੀ ਸੁੰਦਰਤਾ ਬਾਰੇ ਕੀ ਦੱਸਾਂ, ਉਹ ਕਿੰਨੇ ਸੋਹਣੇ ਨੇ, ਕਿੰਨੇ ਸੁੰਦਰ ਨੇ, ਕੋਈ ਦੁਨੀਆਂ ਦੀ ਸੁੰਦਰ ਚੀਜ਼ ਨਜ਼ਰ ਹੀ ਨਹੀਂ ਆਉਂਦੀ ਜਿਹਨੂੰ ਵੇਖ ਕੇ ਦੱਸਿਆ ਜਾ ਸਕੇ ਕਿ ਇਹੋ ਜਿਹੇ ਸੁੰਦਰ ਸਨ। ਉਨ੍ਹਾਂ ਵਾਸਤੇ ਕੋਈ ਉਪਮਾ ਨਹੀਂ ਹੈ।
ਸਾਹਿਬ ਕਰਾ ਮਾਤ ਗਨ ਮੰਦਰ,
ਕਰਾ ਮਾਤਾਂ ਦੇ ਸਾਹਿਬ ਨੇ, ਕਰਾ ਮਾਤਾਂ ਦੇ ਸਾਹਿਬ ਮਾਲਕ ਨੇ। ਪਤਾ ਨਹੀਂ ਕਿੰਨੀਆਂ ਕੁ ਕਰਾ ਮਾਤਾਂ ਉਨ੍ਹਾਂ ਦੇ ਅੰਦਰ ਲੁਕੀਆਂ ਹੋਈਆਂ, ਜਿੰਨੀਆਂ ਸੰਸਾਰ ਦੀਆਂ ਅਜਮਤਾਂ ਨੇ, ਕਰਾਮਾਤਾਂ ਨੇ, ਉਹਦੇ ਉਹ ਮਾਲਕ ਨੇ, ਗੁਣਾਂ ਦੇ ਮੰਦਰ ਨੇ। ਹਰ ਇੱਕ ਗੁਣ ਸ੍ਰੀ ਹਰਗੋਬਿੰਦ ਸਾਹਿਬ ਦੇ ਵਿੱਚ ਵਿਦਮਾਨ ਹੈ, ਹਰ ਇੱਕ ਗੁਣ ਉਨ੍ਹਾਂ ਦੇ ਵਿੱਚ ਬਿਰਾਜਮਾਨ ਹੈ।
ਕਰਿਓ ਬਿਲੋਕਨ ਜਬ ਮੰਜਾਏ,
ਬਾਦਸ਼ਾਹ ਜਦੋਂ ਤੂੰ ਸਾਨੂੰ ਭੇਜਿਆ ਤੇ ਅਸੀਂ ਦਿੱਲੀਓ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗਏ, ਤੇ ਜਾ ਕੇ ਜਦੋਂ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਪਹੁੰਚ ਕੇ ਉਨ੍ਹਾਂ ਦੇ ਦਰਸ਼ਨ ਕੀਤੇ,
ਸੁਮਰੀ ਦਿਸ਼ਤੇ ਕਯੋ ਸੁਨਾਏ,
ਹੋਰ ਜੋ ਕੁਝ ਤੁਸੀਂ ਕਹਿ ਕੇ ਭੇਜਿਆ ਸੀ, ਤੁਹਾਡੇ ਵੱਲੋਂ ਕੀਤੀ ਹੋਈ ਬੇਨਤੀ ਉਹ ਅਸੀਂ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਈ, ਉਨ੍ਹਾਂ ਦੇ ਦਰਬਾਰ ਵਿਚ ਜਾ ਕੇ ਤੇਰੇ ਵੱਲੋਂ ਕਹੀ ਹੋਈ ਬੇਨਤੀ ਕੀਤੀ।
ਕਿਰਪਾ ਵਿਚ ਤੇ ਥਾਨ ਮਾਨਾ,
ਉਨ੍ਹਾਂ ਨੇ ਬੜੀ ਕਿਰਪਾ ਕੀਤੀ, ਮੱਥੇ ਤੇ ਕੋਈ ਸ਼ਿਕਨ ਨਹੀਂ ਆਈ ਉਨ੍ਹਾਂ ਦੇ ਕੇ ਬਾਦਸ਼ਾਹ ਨੇ ਸਾਨੂੰ ਬੁਲਾਇਆ, ਸਗੋਂ ਬੜੇ ਖੁਸ਼ ਹੋਏ ਬਾਦਸ਼ਾਹ ਤੇਰੀ ਗੱਲ ਸੁਣ ਕੇ ਬਾਦਸ਼ਾਹ ਨੇ ਬੁਲਾਇਆ। ਉਹ ਬੜੇ ਖੁਸ਼ ਹੋਏ ਔਰ ਉਨ੍ਹਾਂ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਸਾਡੇ ਵੱਲ ਵੇਖਿਆ।
ਜਿਮ ਰਾਮ ਭਨਿਓ ਸੁਣਿਓ ਤੇ ਮਾਨਾ,
ਜਿਵੇਂ ਅਸੀਂ ਸੁਣਿਆ ਸੀ ਉਨ੍ਹਾਂ ਬਾਰੇ ਉਸੇ ਤਰ੍ਹਾਂ ਹੀ ਉਨ੍ਹਾਂ ਦੇ ਦਰਸ਼ਨ ਹੋਏ, ਤੇ ਫਿਰ ਅਸੀਂ ਜਿਵੇਂ ਉਨ੍ਹਾਂ ਨੂੰ ਬੇਨਤੀ ਕੀਤੀ ਉਨ੍ਹਾਂ ਨੇ ਸਾਡੀ ਬੇਨਤੀ ਨੂੰ ਉਸੇ ਤਰ੍ਹਾਂ ਹੀ ਪ੍ਰਵਾਨ ਕੀਤਾ ਹੈ।
ਹੋਏ ਅਸਵਾਰ ਆਪ ਚੱਲ ਆਏ, ਆਨ ਸੋਤਰੇ ਮਜਨੂੰ ਥਾਏ।
ਸਾਡੀ ਬੇਨਤੀ ਨੂੰ ਸੁਣਦਿਆਂ ਹੀ ਸ੍ਰੀ ਹਰਗੋਬਿੰਦ ਸਾਹਿਬ ਉਸੇ ਵਕਤ ਅਗਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸਾਡੇ ਨਾਲ ਆਏ ਨੇ, ਘੋੜੇ ਤੇ ਸਵਾਰ ਹੋ ਕੇ ਆਏ ਨੇ, ਤੇ ਇਸ ਵਕਤ ਦਿੱਲੀ ਪਹੁੰਚ ਚੁੱਕੇ ਨੇ। ਜੋ ਮਜਨੂੰ ਦਾ ਟਿੱਲਾ ਹੈ ਉਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਤਰੇ ਹੋਏ ਨੇ, ਮਜਨੂੰ ਦੇ ਟਿੱਲੇ ਤੇ ਇਸ ਵਕਤ ਮਹਾਰਾਜ ਜੀ ਨੇ ਉਤਾਰਾ ਕੀਤਾ ਹੋਇਆ।
ਸੁਣਤ ਸ਼ਾਬੋ ਭਇਓ ਪਰਸੰਨ,
ਵਜ਼ੀਰ ਖਾਂ ਕੋਲੋਂ ਸਤਿਗੁਰਾਂ ਦੇ ਆਉਣ ਦੀ ਖਬਰ ਜਦੋਂ ਬਾਦਸ਼ਾਹ ਜਹਾਂਗੀਰ ਨੇ ਸੁਣੀ, ਸੁਣਦਿਆਂ ਸਾਰ ਬਾਦਸ਼ਾਹ ਜਹਾਂਗੀਰ ਬੜਾ ਪ੍ਰਸੰਨ ਹੋਇਆ, ਬਾਦਸ਼ਾਹ ਦੇ ਮਨ ਚ ਬੜੀ ਖੁਸ਼ੀ ਹੋਈ।
ਵਜ਼ੀਰ ਖਾਨ ਕੋ ਧੰਨ
ਬੋਲਿਆ ਬਾਦਸ਼ਾਹ ਜਹਾਂਗੀਰ ਵਜ਼ੀਰ ਖਾਂ ਨੂੰ ਕਹਿਣ ਲਗਾ, ਵਜ਼ੀਰ ਖਾਂ ਤੂੰ ਧੰਨ ਹੈ, ਤੂੰ ਧੰਨ ਹੈ ਵਜ਼ੀਰ ਖਾਂ, ਤੇਰੀ ਸੁਰਤ ਬੜੀ ਉੱਚੀ ਹੈ, ਤੇਰਾ ਦਿਮਾਗ ਬੜਾ ਤੇਜ ਹੈ, ਔਰ ਤੂੰ ਬੜੀ ਸਿਆਣਪ ਦਾ ਧਾਰਨੀ ਹੈ।
ਮੁਝ ਤਿਗ ਕਰ ਪੁੱਤੇ ਨਰ ਚਾਰੇ, ਗੁਰੂ ਨਾ ਹੈ ਨਿਕਟ ਤੁਮਾਰੇ।
ਵਜ਼ੀਰ ਖਾਂ ਤੂੰ ਧੰਨ ਹੈ ਕਿ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਆਇਆ, ਨਹੀਂ ਤਾਂ ਇੱਥੇ ਤੇਰੇ ਜਾਣ ਤੋਂ ਬਾਅਦ ਕੁਝ ਲੋਕ ਇਹੋ ਜਿਹੇ ਸਨ ਜਿਹੜੇ ਮੇਰੇ ਕੋਲ ਚੁਗਲੀਆਂ ਕਰਦੇ ਸੀ, ਤੇ ਚੁਗਲੀਆਂ ਕਰਕੇ ਮੈਨੂੰ ਕਹਿੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਤੇਰਾ ਸੱਦਾ ਸੁਣ ਕੇ ਨਹੀਂ ਆਉਣਾ, ਜਦੋਂ ਮੈਂ ਤੁਹਾਨੂੰ ਗੁਰੂ ਜੀ ਨੂੰ ਲੈਣ ਲਈ ਭੇਜਿਆ ਤੇ ਤੁਹਾਡੇ ਜਾਣ ਤੋਂ ਬਾਅਦ ਕੁਝ ਲੋਕ ਮੇਰੇ ਕੋਲ ਚਾਰੀ ਚੁਗਲੀਆਂ ਕਰਦੇ ਸਨ, ਉਹ ਕਹਿੰਦੇ ਸੀ ਗੁਰੂ ਜੀ ਨੇ ਨਹੀਂ ਆਉਣਾ ਤੁਹਾਡੇ ਕੋਲ, ਉਨ੍ਹਾਂ ਨੇ ਚੱਲ ਕੇ ਨਹੀਂ ਆਉਣਾ।
ਕਿੰਚ ਭੇਜਿਆ ਰਖਾਨ ਵਜ਼ੀਰ, ਛੂਛੇ ਹੱਥ ਆਵੇ ਤੁਮ ਤੀਰ।
ਕਿੰਚ ਬੇਗ ਤੇ ਵਜ਼ੀਰ ਖਾਂ ਦੋਵੇਂ ਖਾਲੀ ਹੱਥ ਹੀ ਮੁੜ ਕੇ ਆਉਣਗੇ, ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਣਾ। ਜਿਨ੍ਹਾਂ ਨੂੰ ਭੇਜਿਆ ਨਾ ਗੁਰੂ ਜੀ ਨੂੰ ਲੈਣ ਵਾਸਤੇ, ਤੇ ਉਹ ਦੋਵੇਂ ਖਾਲੀ ਵਾਪਸ ਮੁੜ ਕੇ ਆਉਣਗੇ, ਖਾਲੀ ਹੱਥ ਹੀ ਵਾਪਸ ਆਉਣਗੇ, ਉਨ੍ਹਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ, ਗੁਰੂ ਜੀ ਨੇ ਉਨ੍ਹਾਂ ਦੇ ਨਾਲ ਚੱਲ ਕੇ ਨਹੀਂ ਆਉਣਾ।
ਚਿੰਤੇ ਸੁਣ ਮੈਂ ਮਨ ਤਰਿਓ,
ਉਹ ਚੁਗਲਖੋਰ ਏਦਾਂ ਚੁਗਲੀਆਂ ਕਰਦੇ ਸੀ ਸੁਣ ਕੇ, ਮੈਂ ਵੀ ਮੰਨ ਲੈਂਦਾ ਸੀ ਵੀ ਸ਼ਾਇਦ ਨਾ ਹੀ ਆਉਣ, ਕਿਉਂਕਿ ਹਰ ਵੇਲੇ ਜਦੋਂ ਚੁਗਲੀ ਕਰਦੇ ਰਹਿੰਦੇ ਸੀ ਚੰਦੂ ਵਰਗੇ ਕਹਿੰਦੇ ਰਹਿੰਦੇ ਸੀ ਗੁਰੂ ਜੀ ਨੇ ਕੋਈ ਨੀ ਆਉਣਾ ਚੱਲ ਕੇ, ਉਹ ਬੜੇ ਮਾਨੀ ਨੇ, ਉਹ ਬੜੇ ਹੰਕਾਰੀ ਨੇ, ਇਦਾਂ ਦੀਆਂ ਗੱਲਾਂ ਕਰਕੇ ਮੈਨੂੰ ਭਰਮਾਉਂਦੇ ਸੀ, ਤੇ ਸੁਣ ਕੇ ਮੈਂ ਵੀ ਉਨ੍ਹਾਂ ਦੀ ਗੱਲ ਮੰਨ ਲੈਂਦਾ ਸੀ।
ਇਸ ਮੈਂ ਤੋ ਬੁੱਧ ਕੋ ਬਲ ਲਏ,
ਵਜ਼ੀਰ ਖਾਂ ਤੂੰ ਬੜਾ ਸਿਆਣਾ ਨਿਕਲਿਆ, ਇਹਦੇ ਵਿਚ ਮੈਂ ਤੇਰੀ ਸਿਆਣਪ ਜਾਣਦਾ, ਜੇ ਗੁਰੂ ਜੀ ਇੱਥੇ ਚੱਲ ਕੇ ਆਏ ਨੇ ਨਾ, ਤੇ ਵਜ਼ੀਰ ਖਾਂ ਇਹਦੇ ਵਿਚ ਤੇਰੀ ਸਿਆਣਪ ਨੇ ਕੰਮ ਕੀਤਾ, ਤੇਰੀ ਬੁੱਧੀ ਦਾ ਬੜਾ ਸਿਆਣਾ ਬਲ ਹੈ।
ਆਛੀ ਪਹੇ ਗੁਰੂ ਚੱਲ ਆਏ, ਗਨ ਦੋਸ਼ਨ ਤੇ ਮੋਏ ਬਚਾਏ।
ਬੜਾ ਚੰਗਾ ਹੋਇਆ, ਬੜਾ ਵਧੀਆ ਹੋਇਆ ਕਿ ਸਤਿਗੁਰੂ ਜੀ ਆਪ ਚੱਲ ਕੇ ਆ ਗਏ ਨੇ, ਨਹੀਂ ਤਾਂ ਮੈਨੂੰ ਕਈ ਦੋਸ਼ ਅਪਣਾਉਣੇ ਪੈਣੇ ਸਨ, ਉਨ੍ਹਾਂ ਬਹੁਤ ਸਾਰੇ ਦੋਸ਼ਾਂ ਤੋਂ ਗੁਰੂ ਜੀ ਨੇ ਆ ਕੇ ਮੈਨੂੰ ਬਚਾ ਲਿਆ। ਚੰਗਾ ਹੋਇਆ ਵਜ਼ੀਰ ਖਾਂ ਕਿ ਸਤਿਗੁਰੂ ਜੀ ਚੱਲ ਕੇ ਆ ਗਏ ਨੇ, ਮੈਨੂੰ ਬਹੁਤ ਸਾਰੇ ਦੋਸ਼ਾਂ ਤੋਂ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਾ ਲਿਆ।
ਅਬ ਸਭ ਪੰਥ ਕਰੋ ਤਿੰਨ ਸੇਵਾ,
ਵਜ਼ੀਰ ਖਾਂ ਉਨ੍ਹਾਂ ਦੀ ਸੇਵਾ ਦੀ ਜਿੰਮੇਵਾਰੀ ਤੇਰੀ ਹੈ, ਵੇਖੀ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਇੱਥੇ ਕਿਸੇ ਪਦਾਰਥ ਦੀ ਕਿਸੇ ਚੀਜ਼ ਦੀ ਕਮੀ ਨਾ ਆਵੇ, ਸਰਵ ਪ੍ਰਕਾਰ ਨਾਲ ਉਨ੍ਹਾਂ ਦੀ ਸੇਵਾ ਤੁਸੀਂ ਕਰਨੀ ਹੈ।
ਹਰ ਖਾਵੋ ਨੀਕੇ ਗੁਰਦੇਵਾ,
ਉਨ੍ਹਾਂ ਦੀ ਸਰਵ ਪ੍ਰਕਾਰ ਦੀ ਸੇਵਾ ਕਰਕੇ ਉਨ੍ਹਾਂ ਨੂੰ ਪ੍ਰਸੰਨ ਕਰਨਾ, ਉਨ੍ਹਾਂ ਦੀ ਖੁਸ਼ੀ ਲੈਣੀ ਹੈ, ਉਨ੍ਹਾਂ ਦੀ ਪ੍ਰਸੰਨਤਾ ਲੈਣੀ ਹੈ।
ਹਮ ਸੋ ਮੇਲ ਕਰਾਵੋ ਕਾਲੇ, سب تے گر گادی جو دسالے
ہن سما نہیں رہا کہ میں اج انہاں نو بلاواں اس کر کے وزیر خان کل نو انہاں دا میرے نال میل کرائیں کل نو شری گرو ہرگوبند صاحب دے نال میرا میل کرائیں کیونکہ وہ بڑی بڑی گدی دے مالک نے گرو نانک صاحب دی گدی دے مالک نے انہاں نال کل نو تو میرا میل
کراویں
کہہ کے بادشاہ جہانگیر نے اپنی سبھا برخاست کیتی یا دیوان لگا ہویا سی یہ کہہ کے بادشاہ اس ویلے اپنی کچہری چوٹیا ہے
ہاں وزیر آیو گر پاؤ
وزیر خان بڑا خوش ہو کے کہ بادشاہ نے کہہ دیتا ہے کل نو میں ستگراں نو ملاں گا یہ سن کے وزیر خان بڑی چھیتی نال دھن شری گرو ہرگوبند صاحب نو مجنو دے ٹلے تے جتھے ستگراں نے ڈیرا کیتا ہویا سی ستگراں نو خبر دین واسطے دسن واسطے وزیر خان چل کے ستگراں دے کول آیا ہے
جا برتانت پے اچھو پاکھا
بادشاہ جہانگیر نال جو گل بات ہوئی ہے جو ستگراں دے سبندھ وچ وچار ہوئی ہے او ساری گل بات آ کے بادشاہ دا سارا برتانت پرسنگ وزیر خان نے آ کے مہاراج چھویں پادشاہ نو دسیا ہے
کرے پرات مل میں اب لکھا
لگا جی مہاراج کل نو سویرے آپ جی نال بادشاہ ملنا چاہندا ہے او کل نو آپ جی نال ملن دی اب لکھا ظاہر کر رہا ہے
تب لو جام دیوس رہ گئے گر آئے سنگت سن لے
بادشاہ جی اس ویلے پیر ایک دن باقی رہ گیا سی شام دا سما سی یہی سما ادھر دلی دیاں سنگتاں نو پتا لگا کہ چھویں پادشاہ دھن گرو ہرگوبند صاحب آئے نے تے جننے دلی دے دلوالی سن سب اکٹھے ہو کے جنیاں سنگتاں سن اکتر ہو کے ستگراں دے درشناں نو آن لگیاں
لگو بسال گرو گر سکھ نر نارے
کوئی چھوٹا ہے بڑا ہے جننے گرو کے سکھ نے نر نے ناریاں نے استریاں نے پرخ نے سب اکٹھے ہو کے مہاراج جی دے درشن کرن واسطے آن لگے
مل کر سگرے پوری مجارے
آ کے سب مل کے اکٹھے ہو کے آئے نے پوری نگری وچ دلی دے جننے واسی سن دلی دے نیڑے تیڑے ہن تاں سارے او نگر دلی وچ ہی مل گئے ہور جڑے نیڑے تیڑے پنڈ نگر سن جتھے جتھے گرو کی سکھی ہے وہ سب چل چل کے آ رہے نے ست گرو جی دے درشن واسطے
ہور آنند چل کر چل آئے
بڑا بھاری آنند دھارن کر کے بڑی بھاری خوشی دھارن کر کے چل کے آئے ہیں
اگرم سنگ سکھ چمدائے
دلی چ گرو گھر دے مسند بھی رہندے سی وہ جڑے مسند نے سنگتاں نو نال لے کے سب تو مورے لگ کے جڑے مسند نے اگے لگ کے چل کے آ رہے نے
درشن تے سمو
آ کے ستگرو سچے پاتشاہ جی مہاراج جی دے درشن کیتے نے دھن شری گرو ہرگوبند صاحب میری پیری دے مالک ستگراں دے دیدار کیتے ہن
پائن کر کر نمو
ستگراں دے چرنا چ نمسکارا کر کر کے پٹاوا پیٹ کردے نے گرو چرنا وچ پٹاوا رکھ کے مہاراج جی نو نمام کردے ہن
شبد ربابی گاوت راگ
ستگراں دے شام دے سمے دے دیوان سجے ہوئے نے اور ربابی سکھ بڑے پیار نال راگاں دے وچ گربانی دا کیرتن کردے بڑے ادب نال ستکار نال راگاں وچ گربانی دا کیرتن کردے ہن
سنے پریم تے جے بڑ بھاگ
جنہاں دے بڑے بھاگ نے وہ گرو دے دربار وچ آ کے ستگراں دے دربار چا کے ربابی سکھا پاسوں گربانی دا کیرتن سنتے ہیں جنہاں دے بڑے بھاگ نے انہاں نوں کیرتن سننا نصیب ہوندا ہے ستگراں دے دربار چ بڑے بھاگاں والے سکھ آن کے گربانی دا کیرتن سنتے ہیں دلی نگر دے بہت سارے نر دلی نگر دیاں بہت ساریاں سنگتاں دا سمدائے
پئی پیر گر درشن آئے
ستگراں دے درشناں نوں آیا بڑی بھیڑ لگ گئی ستگراں دے دربار چ پیر رکھن نو تھاں نہیں لبدی انی سنگت آئی ہے مجنو دے ٹلے ستگرو چھویں پادشاہ دے درشن کرن واسطے
سندرتا شریر بڑ ڈیلا
ستگراں دے شریر دی سندرتا ورنن نہیں ہو سکدی اتنا سونا شریر ستگراں دا روپ اتنا سندر ہے شریر دی ڈیل ایسی سندر اچھی لمبی ہے
آیود دھاری روپ چبیلا
ستگراں نے گاترے دو تیگاں میری پیری دیاں دو تیگاں وہ گاترے تارن کیتیاں ہوئی ہیں شستر تارن کیتے ہوئے روپ بڑا سندر بڑا چویل سندر سروپ ہے ستگراں دا
ریت نوین ہیر کر سنگت
بہت ساری سنگت ایسی سی جنہاں نے پہلی بار چھویں پادشاہ دے درشن کیتے ہیں آ کے جدو درشن کیتے انہاں ویکھیا کہ ستگراں نے نویں ریت دھارن کیتی ہوئی ہے کیونکہ پہلے پانچ ستگراں دے سروپاں دے جو درشن سن وہ شانتمئی روپ سی پنجویں پاتشاہ تک ستگراں نے شستر نہیں دھارن کیتے جدو چھویں پاتشاہ دے آ کے سکھاں نے درشن کیتے جنہاں نے پنجویں گردیو دے درشن کیتے سی آ کے ہن چھویں پاتشاہ دے درشن کیتے وہ ویکھ کے کچھ حیران ہوئے کہ ستگراں نے ایک نویں ریت شستر دھارن کرن دی سورمے رکھے ہوئے نے شستر دھاری جدو دربار چاہے وہ سورمے بیٹھے نے کسی نے ہاتھ چ لیجا پھڑیا کسی برچھا پھڑیا کسی بندوق پھڑی ہوئی ہے کسی تیر کمان پھڑی ہوئی ہے کسی تبر پھڑیا ہوا ہے کسی نے کہاڑا پھڑیا ہوا ہے ادھر سب دے ہاتھاں چ شستر اگے چھویں پادشاہ بھی شستر دھاری اے نویں ریت آ کے سکھاں نے مہاراج جی دے سروپ وچ ویکھی ہے
جس مہر دے نکت چت پنگت
اور ہو کے ستگراں دے متھا ٹیک کے بیٹھ دے نے تے بڑے حیران ہو کے مہاراج چھویں پادشاہ جی ول ویکھ دے نے
راج ساج کو بیونت بناوا
ستگراں نے جنہ راج ساج دی جڑی بیونت بنائی ہے اے راج ساج دیاں نشانیاں نے اے راگسی برتی دیاں نشانیاں نے جیڑیاں چھویں پادشاہ نے اس وقت دھارن کیتیاں ہوئیاں
پورب گرن ریت نے پاوا
گرو صاحب پہلا سن پنجویں جامے تک انہاں نے کدے اے ریت نہیں سی دھاری انہاں نے شستر نہیں سن دھارن کیتے ایہو جا راگسی ٹھاٹھ باغ انہاں نے دھارن نہیں سی کیتا انہاں نے سیس تے جگہ سجائی ہے کلگی سجائی ہے پنجویں پادشاہ تک مہاراج جی نے کلگی نہیں سجائی انہاں نے شستر سجائے نے وہ شستر نہیں سی دھارن کر دے پورب ستگراں دے سمان جڑے پہلے ستگرو سن انہاں دے سمان انہاں دی مریادا نہیں ہے انہاں نے نویں مریادا شستر دھاری ہو کے راگسی برتی دی دھارن کیتی ہے
ارکت سکھ پرکت
ویکھ ویکھ کے سکھ خوش ہوندے نے نالے مہاراج چھویں پادشاہ دے سمروپ نو ویکھ کے پرکھدے نے
کرپا درٹ جن امرت برکت
ستگرو جی سارا ول کرپا بھری درشتی نال ویکھدے نے تے کرپا بھری درشتی نال ویکھدے نے مانو جویں صاحباں دی درشتی چوں امرت ورس رہا ہے امرت ہی ورس رہا ہے جدو ویکھدے نے مانو امرت ہی برسا رہے ہن
سبیاں کی ہوت ارداس
سب دی ارداس گرو ہرگوبند صاحب دے چرناں چ ہو رہی جنے سکھ آئے نے میوڑے سکھ ہر ایک مائی بھائی دی ارداس مارا چھویں پادشاہ دے چرناں چ کردے ہن
ایتھ پرو تیور کی آس
سارے سکھاں سیوکاں دے منا دیاں آساں مراداں مارا چھویں پادشاہ جی پوریاں کر رہے ہن
درشن کرت نہ ترٹتا کوئی
بھی آ کے درشن کردا درشن کر کے رجدا نہیں مان اتنا سونا سروپ ہے چھویں پادشاہ دا کہ درشن کر کے من نہیں رجدا سگوں ستگراں دے درشن کردیاں سکھاں دے منہوں آپ مہارے پنگتیاں نکل دیاں گربانی دیاں درشن دیکھ جیواں گر تیرا پورن کرم ہوئے پرب میرا ستگراں دے درشن کر گرسکھ جی رہے نے دیدار کر کے جی رہے نے کہیں دے بڑی بھاونا نال درشن کر دے درشن کر کے سکھاں دا من نہیں رجدا
نکت جے کو کھڑے
کئی کول ہو کے کھلو گئے نے کئی ستگراں دے دربار جتھے جگہ ملی ہے ਉੱਥੇ ਬੈਠ ਗਏ ਹਨ।
ਗੁਰ ਕੀ ਕਾਰ ਸਰਬ ਲੇਹ ਆਏ,
ਜਿੰਨੇ ਜਿੰਨੇ ਗੁਰੂ ਕੇ ਕਾਰ ਸੀ ਦਸਵੰਦ ਦੀ ਮਾਇਆ ਸੀ ਸਿੱਖਾਂ ਦੇ ਕੋਲ, ਉਹ ਆਪਣੀ ਗੁਰੂ ਕੇ ਕਾਰ, ਗੁਰੂ ਕਾ ਜਿਹੜਾ ਮਹਾਰਾਜ ਜੀ ਦੀ ਭੇਟਾਵਾਂ ਨੇ ਉਹ ਸਭ ਲੈ ਕੇ ਗੁਰੂ ਸਾਹਿਬ ਦੇ ਚਰਣਾ ਚ ਆਏ ਹਨ।
ਭਇਓ ਪਾਇਨ ਕੋ ਸਮਗਾਏ,
ਸਤਿਗੁਰਾਂ ਦੇ ਚਰਨਾਂ ਚ ਭੇਟਾਵਾਂ ਦੇ ਅੰਬਾਰ ਲੱਗ ਗਏ ਨੇ, ਭੇਟਾਵਾਂ ਦੇ ਢੇਰ ਲੱਗ ਗਏ ਨੇ, ਸੈਂਕੜੇ ਵਸਤੂਆਂ ਪਦਾਰਥ ਧਨ ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ ਹੈ।
ਬ੍ਰਿੰਦ ਦੇਵਤਾ ਇਕੱਠੇ ਹੋਏ, ਯਥਾ ਵਿਸ਼ਨ ਪੂਜਾ ਸਭ ਕੋਈ,
ਜਿਵੇਂ ਬਹੁਤ ਸਾਰੇ ਦੇਵਤੇ ਇਕੱਠੇ ਹੋ ਕੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਨੇ, ਭਗਵਾਨ ਵਿਸ਼ਨੂੰ ਸਾਰੇ ਦੇਵਤਿਆਂ ਦੇ ਅਧੀ ਦੇਵ ਨੇ, ਕਹਿੰਦੇ ਜਿਵੇਂ ਸਾਰੇ ਦੇਵਤੇ ਇਕੱਠੇ ਹੋ ਕੇ ਨਾ ਭਗਵਾਨ ਵਿਸ਼ਨੂੰ ਦੀ ਸੇਵਾ ਕਰਦੇ ਨੇ, ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਨੇ।
ਕਹਿ ਸੁਰ ਗੁਰ ਕੋ ਮਿਲ ਸੁਰ ਸਾਰੇ, ਤਿੰਨ ਪੂਜਨ ਪਾਗੋ ਉਦਾਰੇ,
ਜਾਂ ਜਿਵੇਂ ਦੇਵਤਿਆਂ ਦਾ ਗੁਰੂ ਹੈ ਬ੍ਰਹਿਸਪਤੀ, ਜਿੰਨੇ ਦੇਵਤੇ ਨੇ ਇਹਨਾਂ ਦਾ ਗੁਰੂ ਬ੍ਰਹਿਸਪਤੀ ਹੈ, ਬ੍ਰਹਿਸਪਤੀ ਗੁਰੂ ਦੀ ਸੇਵਾ ਜਿਵੇਂ ਸਾਰੇ ਦੇਵਤੇ ਰਲ ਕੇ ਕਰਦੇ ਨੇ, ਕਹਿੰਦੇ ਇਸੇ ਤਰ੍ਹਾਂ ਦਿੱਲੀ ਦੇ ਸਾਰੇ ਸਿੱਖ, ਇਲਾਕੇ ਦੇ ਸਾਰੇ ਸਿੱਖ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆ ਕੇ ਪੂਜਾ ਕਰ ਰਹੇ ਨੇ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਦੀ ਪੂਜਾ ਕਰ ਰਹੇ ਹਨ।
ਸਿਆਣੇ ਸਿੱਖ ਸ੍ਰੀ ਅਰਜਨ ਗਾਥਾ ਕਰਤ ਪਏ ਤਬ ਸ੍ਰੀ ਗੁਰ ਸਾਥਾ,
ਬੜੇ ਸਿਆਣੇ ਸਿਆਣੇ ਸਿੱਖ ਬੈਠੇ ਸਨ ਸਤਿਗੁਰਾਂ ਦੇ ਕੋਲ, ਉਹ ਸਿਆਣੇ ਸਿੱਖ ਬੁੱਧੀਮਾਨ ਸਿੱਖ ਮਹਾਰਾਜ ਜੀ ਕੋਲ ਬੈਠੇ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਕਰਨ ਲੱਗੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਗਾਥਾ ਉਹ ਸਤਿਗੁਰਾਂ ਦੇ ਨਾਲ ਸਾਂਝੀ ਕਰਨ ਲੱਗੇ ਹਨ।
ਸ਼ਾਂਤ ਰੂਪ ਨਿਤ ਬੜੇ ਉਪਕਾਰੇ,
ਸਿੱਖ ਕਹਿਣ ਲੱਗੇ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਾਂਤੀ ਦੇ ਮੁਜਸਮੇ ਸਨ, ਸ਼ਾਂਤੀ ਦਾ ਹੀ ਅਵਤਾਰ ਸਨ, ਉਨ੍ਹਾਂ ਦਾ ਹਿਰਦਾ ਹਰ ਵੇਲੇ ਸ਼ਾਂਤ ਸੀ, ਔਰ ਉਹ ਸਦਾ ਹੀ ਪਰਉਪਕਾਰ ਚ ਲੱਗੇ ਰਹਿੰਦੇ ਸਨ, ਸਦਾ ਹੀ ਨੇਤੀ ਪਰਉਪਕਾਰੀ ਹਨ।
ਸਿੱਖ ਉਧਾਰੇ ਜਿਨੋਂ ਹਜ਼ਾਰੇ,
ਇਨ੍ਹਾਂ ਨੇ ਇੱਕ ਦੋ ਚਾਰ ਨਹੀਂ ਹਜ਼ਾਰਾਂ ਸਿੱਖਾਂ ਦਾ ਉਧਾਰ ਕੀਤਾ ਗੁਰੂ ਅਰਜਨ ਸਾਹਿਬ ਨੇ। ਜਿਹੜੇ ਸਿਆਣੇ ਸਿੱਖ ਨੇ ਛੇਵੇਂ ਪਾਤਸ਼ਾਹ ਕੋਲ ਬੈਠੇ ਜ਼ਿਕਰ ਕਰ ਰਹੇ ਗੁਰੂ ਅਰਜਨ ਸਾਹਿਬ ਦਾ ਕਿ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਨ ਪਰਉਪਕਾਰੀ ਸਨ, ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਦਾ ਉਧਾਰ ਕੀਤਾ ਹੈ।
ਦੁਸ਼ਟ ਫਰੇਬ ਅਨੇਕ ਬਣਾਏ,
ਦੁਸ਼ਟ ਲੋਕਾਂ ਨੇ ਚੰਦੂ ਵਰਗਿਆਂ ਨੇ ਬੜੇ ਬੜੇ ਭਾਰੀ ਫਰੇਬ ਰਚੇ, ਬੜੇ ਬੜੇ ਭਾਰੀ ਛਲ ਤੇ ਕਪਟ ਬਣਾਏ ਹਨ।
ਜਹਾਂਗੀਰ ਬੋਰੀ ਸਿਖਾਏ,
ਕਈ ਪ੍ਰਕਾਰ ਦੇ ਫਰੇਬ ਛਲ ਕਪਟ ਰਚ ਕੇ ਬਾਦਸ਼ਾਹ ਜਹਾਂਗੀਰ ਦੀ ਮੱਤ ਤੇ ਪਰਦਾ ਪਾਇਆ, ਬਾਦਸ਼ਾਹ ਜਹਾਂਗੀਰ ਨੂੰ ਚੰਗੀ ਤਰ੍ਹਾਂ ਭਰਮਾ ਦਿੱਤਾ।
ਲਿਓ ਅੰਤ ਕੋ ਸਿਰ ਅਗ ਭਾਰੇ,
ਪਾਪੀ ਚੰਦੂ ਨੇ ਅੰਤ ਨੂੰ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਜੋ ਬੜਾ ਵੱਡਾ ਵਜਰ ਪਾਪ ਹੈ, ਉਹ ਪਾਪ ਜੋ ਕਦੇ ਬਖਸ਼ਿਆ ਨਹੀਂ ਜਾ ਸਕਦਾ, ਉਹ ਪਾਪ ਦਾ ਦੋਸ਼ ਆਪਣੇ ਸਿਰ ਉੱਤੇ ਚੰਦੂ ਨੇ ਲਿਆ ਹੈ।
ਮੈਂ ਮਾਨੈ ਮਤ ਮੰਦ ਵਿਚਾਰੇ,
ਮਾੜੀ ਮਤ ਵਾਲੇ ਨੇ ਸਤਿਗੁਰਾਂ ਦੀ ਮਹਿਮਾ ਨਹੀਂ ਵਿਚਾਰੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਿਆ ਨੀ, ਇਹੋ ਜਿਹੀ ਖੋਟੀ ਤੇ ਭੈੜੀ ਮਤ ਵਾਲਾ ਸੀ।
ਕਹਿ ਲੋ ਚਿੰਨ ਤੇ ਜਲ ਡਾਰਾ,
ਬੜੇ ਬੜੇ ਪਿਆਰ ਵਾਲੇ ਸਿੱਖ, ਪਿਆਰ ਵਾਲੀਆਂ ਰੂਹਾਂ ਸੀ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਹੋਏ ਸੀ, ਤੇ ਉਹ ਜਦੋਂ ਗੱਲ ਕਰਦੇ ਨਾ ਗੁਰੂ ਅਰਜਨ ਸਾਹਿਬ ਦੀ ਨਾਲੇ ਗੱਲ ਕਰਦਿਆਂ ਕਈਆਂ ਸਿੱਖਾਂ ਦੇ ਨੇਤਰ ਭਰ ਆਏ, ਅੱਖਾਂ ਵਿਚੋਂ ਜਲ ਛਲਕ ਆਇਆ, ਗੁਰੂ ਅਰਜਨ ਸਾਹਿਬ ਦੀ ਸੋਹਣੀ ਮੂਰਤ ਨੂੰ ਚਿਤਵ ਕੇ, ਮਹਾਰਾਜ ਜੀ ਦਾ ਖਿਆਲ ਚਿਤਵ ਕੇ, ਉਨ੍ਹਾਂ ਗੁਰਸਿੱਖਾਂ ਦੇ ਨੇਤਰ ਭਰ ਆਏ, ਵੈਰਾਗ ਨਾਲ ਨੇਤਰਾਂ ਵਿਚੋਂ ਜਲ ਵਹਿਣ ਲੱਗਾ।
ਸਤਿਗੁਰ ਕੋਰ ਰੂਪ ਵਿਚ ਚਿਤਾਰਾ,
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੇ ਬੜੇ ਸੋਹਣੇ ਸੁੰਦਰ ਸਰੂਪ ਨੂੰ ਆਪਣੇ ਹਿਰਦੇ ਚੋ ਗੁਰਸਿੱਖ ਚਿਤਾਰਦੇ ਨੇ, ਆਪਣੇ ਹਿਰਦੇ ਵਿਚ ਯਾਦ ਕਰਦੇ, ਮਹਾਰਾਜ ਜੀ ਦੀ ਸੋਹਣੀ ਮੂਰਤ ਨੂੰ ਯਾਦ ਕਰਕੇ ਰੋ ਰਹੇ ਨੇ।
ਸੰਗਤ ਤੇ ਸੁਣ ਕਰ ਅਰ ਦੇਖ,
ਗੁਰੂ ਹਰਗੋਬਿੰਦ ਸਾਹਿਬ ਨੇ ਨਾ ਸਿੱਖਾਂ ਦੇ ਕੋਲੋਂ ਸੰਗਤ ਕੋਲੋਂ ਸਾਰੀਆਂ ਗੱਲਾਂ ਸੁਣੀਆਂ, ਫਿਰ ਉਹਨਾਂ ਸਿੱਖਾਂ ਵੱਲ ਵੇਖਿਆ ਜਿਨ੍ਹਾਂ ਦੇ ਨੇਤਰ ਵਿਰਾਗ ਨਾਲ ਭਰੇ ਹੋਏ ਨੇ।
ਬੋਲੇ ਗੁਰ ਦੇ ਧੀਰ ਵਿਸ਼ੇਕ,
ਸਾਰੇ ਸਿੱਖਾਂ ਨੂੰ ਧੀਰਜ ਦੇ ਕੇ ਵਿਸ਼ੇਸ਼ ਕਰਕੇ ਇਹਨਾਂ ਸਾਰਿਆਂ ਨੂੰ ਧੀਰਜ ਦਿੰਦਿਆਂ ਹੋਇਆ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੇ ਪੀਰੀ ਦੇ ਮਾਲਕ ਸਾਹਿਬ ਬੋਲੇ ਕਹਿਣ ਲੱਗੇ,
ਸਤਿਗੁਰ ਸਦਾ ਅਮਰ ਪਹਿਚਾਨੋ, ਅੰਗ ਸੰਗ ਨਿਜ ਸਿੱਖਣ ਜਾਨੋ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਵੈਰਾਗ ਨਾ ਕਰੋ, ਗੁਰੂ ਅਰਜਨ ਸਾਹਿਬ ਸਦਾ ਹੀ ਹਾਜ਼ਰ ਨਾਜ਼ਰ ਹਨ, ਉਹ ਤਾਂ ਅਮਰ ਨੇ, ਉਹਨਾਂ ਨੂੰ ਅਮਰ ਪਹਿਚਾਨੋ, ਔਰ ਉਹ ਆਪਣੇ ਸਿੱਖਾਂ ਦੇ ਸਦਾ ਹੀ ਅੰਗ ਸੰਗ ਨੇ। ਜਿੱਥੇ ਜਿੱਥੇ ਸਿੱਖ ਉਹਨਾਂ ਨੂੰ ਯਾਦ ਕਰਦੇ ਨੇ ਉਥੇ ਹੀ ਸਤਿਗੁਰੂ ਜੀ ਨਾਲ ਉਨ੍ਹਾਂ ਦੇ ਹਾਜ਼ਰ ਨਾਜ਼ਰ ਨੇ, ਅੰਗ ਸੰਗ ਹੋ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਆਪਣੇ ਸਿੱਖਾਂ ਦੇ ਨਾਲ ਹੀ ਵਰਤਦੇ ਨੇ।
ਦੋਨੋਂ ਲੋਕ ਦੋਵਾਂ
ਜਹਾਨਾਂ ਵਿਚ, ਇਸ ਲੋਕ ਵਿਚ ਵੀ ਤੇ ਅੱਗੇ ਪਰਲੋਕ ਵਿਚ ਵੀ, ਦੋਵਾਂ ਜਹਾਨਾਂ ਚ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਸਹਾਈ ਹਨ।
ਅਨੇਕ ਵਿਘਨ ਤੇ ਲੇਤ ਬਚਾਏ,
ਅਨੇਕਾਂ ਪ੍ਰਕਾਰ ਦੇ ਵਿਘਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਪਣੇ ਸਿੱਖਾਂ ਨੂੰ ਬਚਾ ਲੈਣ ਵਾਲੇ ਨੇ, ਅਨਕ ਵਿਘਨਾਂ ਤੋਂ ਬਚਾ ਲੈਣ ਵਾਲੇ ਨੇ।
ਕਰਨੋ ਤੋਸ ਕਾਰਨ ਤੈਸੋ,
ਸਤਿਗੁਰਾਂ ਦੀ ਆਪਣੀ ਲੀਲਾ ਸੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ, ਉਨ੍ਹਾਂ ਨੇ ਇਸੇ ਤਰ੍ਹਾਂ ਕਾਰਨ ਕਰਨਾ ਸੀ। ਇਹ ਸਾਰੀ ਵਿਧੀ ਉਨ੍ਹਾਂ ਨੇ ਆਪ ਹੀ ਬਣਾਈ ਹੈ।
ਗੁਰ ਸੁਛੰਦ ਪਰਤੰਤਰ ਨਾ ਕੈਸੇ,
ਸਦਾ ਸੁਤੰਤਰ ਹੈ, ਕਿਸੇ ਦੇ ਅਧੀਨ ਨਹੀਂ, ਉਹ ਤਾਂ ਸਦਾ ਹੀ ਸੁਤੰਤਰ ਨੇ, ਉਹ ਕਿਸੇ ਦੇ ਪਰਤੰਤਰ ਅਧੀਨ ਨਹੀਂ ਹਨ।
ਜਹਾਂ ਅਰਾਧੈ ਤੈ ਮੌਜੂਦ,
ਜਿੱਥੇ ਕੋਈ ਉਨ੍ਹਾਂ ਦੀ ਆਰਾਧਨਾ ਕਰਦਾ ਉਹ ਉਥੇ ਹੀ ਮੌਜੂਦ ਨੇ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਜਿੱਥੇ ਜਿੱਥੇ ਵੀ ਕੋਈ ਉਨ੍ਹਾਂ ਦੀ ਆਰਾਧਨਾ ਕਰਦਾ ਉਹ ਉਥੇ ਹੀ ਉਹਦੀ ਆ ਕੇ ਸਹਾਇਤਾ ਕਰਦੇ ਨੇ, ਉਥੇ ਹੀ ਮੌਜੂਦ ਹਨ।
ਦਾਸਨ ਕੇ ਪੂਰਤ ਮਕਸੂਦ,
ਔਰ ਉਹ ਆਪਣੇ ਦਾਸਾਂ ਦੇ ਮਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੇ ਨੇ। ਅਰਬੀ ਦਾ ਸ਼ਬਦ ਹੈ ਮਕਸੂਦ, ਮਕਸੂਦ ਕਹਿੰਦੇ ਨੇ ਕਾਮਨਾ ਨੂੰ, ਔਰ ਉਹ ਆਪਣੇ ਦਾਸਾਂ ਦੀਆਂ ਕਾਮਨਾਵਾਂ ਸਦਾ ਹੀ ਪੂਰੀਆਂ ਕਰਨ ਵਾਲੇ ਹਨ।
ਤਿੰਨ ਇਸ ਚਿੰਤਨ ਕਰੀ ਹੈ ਕੋਏ, ਸਿਮਰੋ ਅੰਤ ਸਹਾਏ ਕੋਏ,
ਉਨ੍ਹਾਂ ਵਾਸਤੇ ਆਪਣੇ ਚਿੱਤ ਵਿਚ ਚਿੰਤਾ ਨਾ ਕਰੋ, ਉਨ੍ਹਾਂ ਵਾਸਤੇ ਆਪਣੇ ਚਿੱਤ ਚ ਫਿਕਰ ਨਾ ਕਰੋ, ਉਨ੍ਹਾਂ ਦਾ ਸਿਮਰਨ ਕਰੋ, ਉਨ੍ਹਾਂ ਨੂੰ ਅਰਾਧੋ, ਉਨ੍ਹਾਂ ਨੂੰ ਧਿਆਓ, ਉਹ ਅੰਤ ਵੇਲੇ ਤੁਹਾਡੇ ਸਹਾਈ ਹੋਣਗੇ। ਜਿੱਥੇ ਵੀ ਅਰਾਧੋਗੇ ਅੰਤ ਨੂੰ ਉਹੀ ਤੁਹਾਡੇ ਸਹਾਈ ਹੋਣਗੇ।
ਏਦਾਂ
ਕਹਿ ਬਚਨ ਕਹਿੰਦੇ ਸੁਣਦੇ ਆ ਮਹਾਰਾਜ ਸਿੱਖਾਂ ਨਾਲ ਸੰਗਤ ਨਾਲ ਬਚਨ ਵਿਲਾਸ ਕਰ ਰਹੇ ਨੇ। ਇਹ ਬਚਨ ਕਹਿੰਦਿਆਂ ਸੁਣਦਿਆਂ ਸੂਰਜ ਅਸਤ ਹੋ ਗਿਆ ਹੈ।
ਸੋਦਰ ਚੌਂਕੀ ਭੋਗ ਸੁਪਾਏ,
ਸੋਦਰ ਦੀ ਚੌਂਕੀ ਦਾ ਸਮਾਂ ਹੋਇਆ ਤੇ ਸੋਦਰ ਦੀ ਚੌਂਕੀ ਗਾਈ ਗਈ, ਰਾਗੀਆਂ ਨੇ ਸੋਦਰ ਦੀ ਚੌਂਕੀ ਗਾਈ, ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ, ਜਾਪ ਹੋਏ ਨੇ, ਏਦਾਂ ਸੋਦਰ ਦੀ ਚੌਂਕੀ ਦਾ ਭੋਗ ਪਾਇਆ ਹੈ।
ਘਰ ਘਰ ਬੰਧਨ ਸਭ ਕਰ ਗਏ,
ਸਮਾਪਤੀ ਹੋਈ ਹੈ ਦੀਵਾਨ ਦੀ, ਸਭ ਸੰਗਤਾਂ ਨੇ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਚ ਵੰਦਨਾ ਕੀਤੀ ਹੈ। ਵੰਦਨਾ ਕਰ ਕਰਕੇ, ਨਮਸਕਾਰਾਂ ਕਰ ਕਰਕੇ ਗੁਰੂ ਚਰਨਾਂ ਵਿਚ ਸਭ ਆਪੋ ਆਪਣੇ ਘਰਾਂ ਨੂੰ ਡੇਰਿਆਂ ਨੂੰ ਵਾਪਸ ਮੁੜੇ ਹਨ।
ਸੁੰਦਰ ਰੂਪ ਸਰਾਹਤ ਬਏ,
ਸਤਿਗੁਰਾਂ ਦੇ ਸੋਹਣੇ ਰੂਪ ਨੂੰ ਸਲੋਹਦਿਆਂ ਜਾਂਦੇ ਨੇ, ਰਸਤੇ ਵਿਚ ਗੁਰੂ ਕੀ ਉਪਮਾ ਕਰਦਿਆਂ ਜਾਂਦੇ ਨੇ। ਜਿਹੜਾ ਵੀ ਇਕ ਵਾਰ ਸਤਿਗੁਰਾਂ ਨੂੰ ਵੇਖ ਲੈਂਦਾ ਸੀ ਬਸ ਉਹਦੀ ਰਸਨਾ ਤੇ ਗੁਰੂ ਕੀ ਉਪਮਾ ਵਸ ਜਾਂਦੀ ਸੀ। ਹਰ ਵੇਲੇ ਗੁਰੂ ਕੀ ਉਪਮਾ ਵਿਚ ਉਹ ਜੁੜੇ ਰਹਿੰਦੇ ਸਨ। ਏਦਾਂ ਜਿੰਨੇ ਸਿੱਖ ਆਏ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗਏ ਨੇ, ਸਭ ਰਸਤੇ ਵਿਚ ਜਾਂਦੇ ਆ ਆਪਣੇ ਘਰਾਂ ਨੂੰ ਮੁੜਦੇ ਆ, ਤੇ ਘਰ ਪਹੁੰਚ ਕੇ ਵੀ ਸਤਿਗੁਰਾਂ ਦੀ ਉਪਮਾ ਕਰ ਰਹੇ ਹਨ।
ਇਨਕੋ ਤੇਜ ਪ੍ਰਤਾਪ ਵਿਸਾਲਾ, ਨਿਜ ਛਤਰਨ ਗਨ ਕੋ ਏਕਾਲਾ,
ਰੂਪ ਸਲਾਉਂਦੇ ਸਤਿਗੁਰਾਂ ਦਾ ਕਹਿੰਦੇ ਇਨ੍ਹਾਂ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ, ਇਨ੍ਹਾਂ ਦਾ ਬੜਾ ਵੱਡਾ ਭਾਰੀ ਜਾਹੋ ਜਲਾਲ ਹੈ, ਔਰ ਇਨ੍ਹਾਂ ਨੇ ਆਉਣ ਵਾਲੇ ਸਮੇਂ ਚ ਆਪਣੇ ਸ਼ਤਰੂਆਂ ਦਾ ਕਾਲ ਬਣ ਕੇ ਪ੍ਰਗਟ ਹੋਣਾ। اپنے شتروں واسطے شترو گنا واسطے ایک کال کا روپ ہو کے سدھ ہون گے
جمو سکل کر خان روپانا
رات کا سما سی ستگراں دیاں ساریاں فوجاں سکھاں نے لنگر پرشادہ تیار ہو گیا سب نے لنگر پرشادہ چھکیا ہے
تین ترنگن تین اردانا
گھوڑیاں نوں بھی گھا پٹھا پایا ہے دانا پٹھا پا کے گھوڑیاں نوں بھی رشت پشت کیتا ہے
بور سبن کینت بیت رام
رات دا سما سی سب نے رات نوں وشرام کیتا ہے
ست گور سمرو پے اب رام
سب دے ہردے چ گرو صاحب دا سمرن چلدا ہے جن نے سکھ براجے نے اپنے اپنے پلنگیا تے سارے دے ہردے چ گرو صاحب دا چنتن ہے سکھ دی مریادا ہے جدو رات سمے اپنے پلگے تے سون واسطے سوار ہوئے ادو ستگراں نوں سمرے کدے مریادا ہے بیٹھ کے کیرتن سوہلے دا پاٹھ کرے او دا کارن کی ہے کہ جدو رات نوں سوے گا سون تو پہلا گرو نوں سمرے گا تے او سمرتی ستے پیا بھی ہردے چ بنی رہے گی اس کر کے جن سکھ اپنے اپنے آسنا تے بیٹھے نے سون تو پہلا سارے نے اپنے ہردیاں وچ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਿਮਰਨ ਕੀਤਾ ਹੈ
ਮਜਨੂ ਥਾਨ ਰਹਿ ਇੱਕ ਸੰਤ
ਖਾਲਸਾ ਜੀ ਜਿੱਥੇ ਸਤਿਗੁਰੂ ਜੀ ਉਤਰੇ ਹੋਏ ਨੇ ਮਜਨੂ ਦੇ ਟਿੱਲੇ ਤੇ ਇੱਥੇ ਇੱਕ ਮਹਾਂਪੁਰਖ ਇੱਕ ਮਹਾਤਮਾ ਸੰਤ ਰਹਿੰਦਾ ਸੀ ਬੰਦਗੀ ਕਰਦਾ ਸੀ ਪਰਮੇਸ਼ਰ ਦੀ ਬੰਦਗੀ ਕਰ ਰਿਹਾ ਸੀ ਹਾਲੇ ਗਿਆਨ ਨਹੀਂ ਸੀ ਹੋਇਆ ਭਗਤੀ ਕਰਦਾ ਸੀ ਬੰਦਗੀ ਕਰਦਾ ਸੀ ਮਜਨੂ ਦੇ ਟਿੱਲੇ ਤੇ ਕਿਉਂਕਿ ਬੜਾ ਵੱਡਾ ਆਕਾਰ ਸੀ ਬੜਾ ਵੱਡਾ ਸਥਾਨ ਸੀ ਉੱਥੇ ਹੀ ਉਹ ਮਜਨੂ ਦੇ ਟਿੱਲੇ ਤੇ ਉਹ ਸੰਤ ਰਹਿ ਕੇ ਬੰਦਗੀ ਕਰਦਾ ਸੀ
ਗੁਰਮੁਝ ਆਏ ਮਿਲੇ ਚਿਤਵੰਤ
ਮਨ ਹੀ ਮਨ ਅਰਦਾਸਾਂ ਚੱਲਦੀਆਂ ਰਹਿੰਦੀਆਂ ਸੀ ਮਜਨੂ ਦੇ ਟਿੱਲੇ ਤੇ ਰਹਿੰਦਾ ਸੀ ਤੇ ਮਨ ਚ ਅਰਦਾਸ ਕਰਦਾ ਸੀ ਕਿ ਕਦੇ ਮੈਨੂੰ ਗੁਰੂ ਆ ਕੇ ਮਿਲੇ ਪੂਰਾ ਗੁਰੂ ਆ ਕੇ ਮਿਲੇ ਤੇ ਮੈਨੂੰ ਗਿਆਨ ਦੇਵੇ ਕਿਉਂਕਿ ਗੁਰੂ ਦੀ ਪ੍ਰਾਪਤੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਨਹੀਂ ਹੁੰਦੀ ਗੁਰੂ ਉਦੋਂ ਮਿਲਦਾ ਜਦੋਂ ਪਰਮੇਸ਼ਰ ਕਿਰਪਾ ਕਰੇ ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਮਿਲਦਾ ਇਹ ਦੋਹਾਂ ਦਾ ਸੰਬੰਧ ਹੈ ਇਹ ਜਿਹੜਾ ਸੰਤ ਸੀ ਅਰਦਾਸ ਕਰਦਾ ਸੀ ਕਿ ਮੈਨੂੰ ਪੂਰਾ ਗੁਰੂ ਆ ਕੇ ਮਿਲੇ ਗੁਰੂ ਮੈਨੂੰ ਆ ਕੇ ਦਰਸ਼ਨ ਦੇਵੇ ਏਦਾਂ ਦੀ ਚਿਤਵਨੀ ਇਹਦੇ ਮਨ ਚ ਲੱਗੀ ਰਹਿੰਦੀ ਸੀ
ਨਿਤ ਪ੍ਰਤ ਨੇਮ ਧਾਰ ਸਿਮਰੰਤਾ
ਨਿਤਾ ਪ੍ਰਤੀ ਨੇਮ ਧਾਰ ਕੇ ਸਿਮਰਦਾ ਰਹਿੰਦਾ ਸੀ ਮਹਾਰਾਜ ਗੁਰੂ ਜੀ ਮੈਨੂੰ ਆ ਕੇ ਮਿਲੋ ਹੇ ਸਤਿਗੁਰੂ ਜੀ ਕਿਰਪਾ ਕਰਕੇ ਆ ਕੇ ਮੈਨੂੰ ਦਰਸ਼ਨ ਦਿਓ
ਬੂਝੋ ਪ੍ਰਸ਼ਨ ਪੁਰਖ ਭਗਵੰਤਾ
ਮੈਨੂੰ ਗੁਰੂ ਜੀ ਮਿਲਣ ਤੇ ਮੈਂ ਉਨ੍ਹਾਂ ਨੂੰ ਆਪਣੇ ਹਿਰਦੇ ਚ ਪੈਦਾ ਹੋਏ ਸਵਾਲ ਪੁੱਛਾਂ ਕਿਉਂਕਿ ਸਵਾਲ ਤਾਂ ਗੁਰੂ ਨੂੰ ਹੀ ਪੁੱਛਣਾ ਨਾ ਤੇ ਇਹਦੇ ਮਨ ਚ ਵੀ ਭਾਵਨਾ ਸੀ ਕਿ ਗੁਰੂ ਮਿਲੇ ਤੇ ਮੈਂ ਆਪਣੇ ਸਤਿਗੁਰਾਂ ਦੇ ਕੋਲ ਮੇਰੇ ਹਿਰਦੇ ਵਿਚ ਜਿਹੜੇ ਸਵਾਲ ਨੇ ਉਹ ਸਵਾਲ ਮੈਂ ਸਤਿਗੁਰਾਂ ਕੋਲੋਂ ਪੁੱਛਾ
ਸੋ ਆਇਓ ਜਦ ਭਏ ਇਕੰਤ
ਇਹਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਆਏ ਨੇ ਇਹਨੇ ਵੇਖਿਆ ਵੀ ਹੁਣ ਜਦੋਂ ਸਾਰੀ ਸੰਗਤ ਚੱਲੀ ਗਈ ਰਾਤ ਦਾ ਸਮਾਂ ਇਕਾਂਤ ਦਾ ਸਮਾਂ ਸੀ ਕਿ ਛੇਵੇਂ ਪਾਤਸ਼ਾਹ ਇਕਾਂਤ ਵਿਚ ਪਲੰਘੇ ਤੇ ਬੈਠੇ ਸਨ ਇਹਨੇ ਇਹ ਸਮਾਂ ਵੇਖ ਕੇ ਵੀ ਇਹ ਸਮਾਂ ਹੁਣ ਗੁਰੂ ਸਾਹਿਬ ਕੋਲ ਜਾ ਕੇ ਗੱਲਬਾਤ ਕਰਨ ਦਾ ਉਨ੍ਹਾਂ ਕੋਲੋਂ ਸਵਾਲ ਕਰਕੇ ਸਵਾਲਾਂ ਦਾ ਜਵਾਬ ਲੈਣ ਦਾ ਤੋ ਇਹ ਉਹ ਸਮਾਂ ਇਕਾਂਤ ਦਾ ਸਮਾਂ ਜਾਣ ਕੇ ਜਿਹੜਾ ਸੰਤ ਸੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਕੋਲ ਚੱਲ ਕੇ ਆਇਆ
ਦੇਖ ਦਰਸ ਗੁਰ ਕੋ ਅਰਖੰਤ
ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਨੂੰ ਬੜੀ ਖੁਸ਼ੀ ਹੋਈ ਬੜਾ ਆਨੰਦ ਵਰਤਿਆ
ਕਰਿਓ ਬਿਠਾ ਮਨ ਪਾਸ
ਸਤਿਗੁਰਾਂ ਨੇ ਵੀ ਬੜੇ ਸਤਿਕਾਰ ਦੇ ਨਾਲ ਕਿ ਮਹਾਂਪੁਰਖ ਦੇ ਸੰਤ ਨੇ ਬੰਦਗੀ ਵਾਲਿਆਂ ਦਾ ਸਤਿਗੁਰੂ ਉਦਾਂ ਹੀ ਬੜਾ ਸਤਿਕਾਰ ਕਰਦੇ ਨੇ ਤੇ ਬੰਦਗੀ ਕਰਨ ਵਾਲਾ ਸੰਤ ਸੀ ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਤ ਜੀ ਨੂੰ ਬੜੇ ਸਤਿਕਾਰ ਨਾਲ ਆਦਰ ਨਾਲ ਆਪਣੇ ਕੋਲ ਬਿਠਾਇਆ
ਕਰ ਬੰਦਨ ਪਲ ਧਰੇ ਉਲਾਸ
ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕਰਕੇ ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਹੈ
ਜੋੜ ਕਰ ਦੂਜਨ ਕਿੰਨੇ
ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਇਹ ਸੰਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਣ ਲੱਗਾ
ਹੋਰ ਸੰਸੈ ਮੁਝ ਕਰੋ ਸੁਹੀਨੇ
ਸਾਹਿਬ ਜੀ ਮੈਂ ਆਪਣੇ ਹਿਰਦੇ ਚ ਸੰਦੇਹ ਲੈ ਕੇ ਆਇਆ میرے من چ سنسا بڑے چر دا ہے تے میں ایتھے بیٹھا ارداساں کردا سی کہ مینوں جدوں گرو ملے گا نا تے میں اپنے گرو کول اے سنسا رکھ کے اودے کول سنسے دی نبرتی کراواں گا. مہاراج اج سبب بنیا آپ جی نے بڑی دیا کیتی چل کے آئے ہو. میرے من دا سنسا ہے, میرے من دا سندے ہے, آپ جی کرپا کر کے میرے من دے سنسے نوں نبرت کرو.
اے جگ ساچ کہ جھوٹو بنیو.
مہاراج میرا سندے اے ہے کہ اے جگت سچا ہے جا جھوٹا ہے. اے سوال سی دے من دا سنت پوچھ رہے ہیں مہاراج چھویں پاتشاہ نوں. مہاراج اے جگت سچ ہے جا اے جگت جھوٹ ہے؟
نشچے پیو نہ میں من گنیو.
میں بڑا سوچیا بیٹھے ہاں, بڑا خیال کیتا, بڑا چنتن کیتا اس گل تے, پر میرے من چ ہالے تک ایدا نشچا نہیں ہویا کہ اے جگت سچ ہے جا جھوٹ ہے.
جے کر سچ اسے ٹھہراو پورب مرے نہیں درشتا مو.
مہاراج جے اے جگت نو میں سچ مندا کہ جگت سچ ہے تے مہاراج جڑے بندے پہلا مر گئے نے ہن او نظر نہیں آندے. جے سچ ہوندا تے جڑے مر گئے نے او دوبارہ کیوں نہیں دسدے, جڑے گزر گئے نے او دوبارہ کیوں نہیں دسدے؟ مہاراج میں اس نرنا نہیں کر پا رہا کہ جگت سچ ہے کہ جھوٹ ہے, کیونکہ جے میں اس جگت نو سچ مندا تے جڑے بندے پہلا گزر چکے نے مر چکے نے او مرے ہوئے بندے مرے ہوئے جیو دوبارہ کیوں نہیں دسدے, دوبارہ کیوں نظر نہیں آندے؟
جے کر جھوٹو کروں بیچارن.
تے مہاراج جی جے میں اس جگت نو جھوٹا مندا کہ اے سنسار اے جگت جھوٹا ہے
سب پرتا کی ہوت میارن,
تے پھر مہاراج سارا کچھ دس رہا ہے, دسدے ہوئے نو کیویں جھوٹا کہاں؟ جے سچ مندا تے جڑے مر گئے نے دوبارہ کیوں نہیں دسدے, اے سدا کیوں نہیں رہندے؟ تے جے میں اے سنسار نو جھوٹا ویکھدا تے پھر نظر آ رہا ہے, جے میں کہاں بھی جھوٹا ہے تے پھر جھوٹھی چیز تا دسدی نہیں, پر اے دس رہی ہے, سنسار دس رہا ہے, جیو دس رہے نے, قدرت دس رہی ہے, سارا برہمنڈ دس رہا ہے. مہاراج جے جھوٹا ہے تے پھر نظر کیوں آؤں گا, پھر یہ دسدا کیوں ہے؟
سچ جھوٹ دونوں بدکا آپس بکھے برودی
اے. اے نو سچا تے جھوٹا دوویں کہیے بھی سنسار سچا بھی ہے تے جھوٹا بھی ہے تے دوویں کہہ نہیں سکتے کیونکہ دوویں ایک دوجے دے برودی نے. جے سچ کہاں گے تے جھوٹ دا ورودھ ہوے گا, جھوٹ کہاں گے تے سچ دا ورودھ ہوے گا, دوواں دا آپس وچ ورودھ ہے. سچ جھوٹ دوویں کٹھے تے نہیں نا کہہ سکتے, اس کر کے نہ اینو سچ کہہ سکدے ہاں نہ جھوٹ کہہ سکدے ہاں, تے نہ ہی اینو سچ جھوٹ دوویں اکٹھا کہہ سکدے ہاں.
تیمر تیج اکٹھے نہ ہوئے یا تے نرنے ہوئے نہ کوئے,
کیونکہ ہنیرا تے پرکاش دوویں ایک تھاں تے اکٹھے نہیں ہوندے. ہنیرا تے چاننا دوویں ایک تھاں تے اکٹھے اپاں کر ہی نہیں سکدے. سورج وچ ہنیرے دی آس کیر کر سکدے ہاں کہ سورج وچ ہنیرا ہو سکتا نہیں ہو سکتا؟ اسی طرح جڑا جگت ہے سنسار ہے اینو سچ تے جھوٹ دوویں نہیں کہہ سکتے, نہ اینو کلا سچ کہہ سکتے ہیں کیونکہ جیجاں بنس رہیاں نے, جیو بنس رہے نے, نہ اینو جھوٹا کہہ سکتے ہیں کیونکہ سارا کچھ نظر آ رہا پرتکھ دس رہا ہے. سچ جھوٹ دوویں اکٹھا بھی نہیں اینو کہہ سکتے کیونکہ رات تے ہنیرے نو تے چاننے نو آپا اکٹھا نہیں کر سکتے, دوویں ایک دوجے دے ورودھی نے. اس کر کے مہاراج اس گل دا نرنا میں نہیں کر پا رہا, بڑے چر دا بیٹھا چنتن کر رہا. خالصا جی دراصل ساڈے وچ اج کل ایک کمی آ گئی ہے کہ ساڈے اندر چنتن تے سادھنا دی برتی جڑی ہے وہ کٹدی جا رہی ہے. ਅਸੀਂ ਬਾਣੀ ਤਾਂ ਪੜ੍ਹਦੇ ਹਾਂ ਪਰ ਬਾਣੀ ਪੜ੍ਹਦਿਆਂ ਇਸ ਗੱਲ ਦਾ ਕਦੇ ਚਿੰਤਨ ਨਹੀਂ ਕਰਦੇ ਕਿ ਜਗਤ ਕੀ ਹੈ, ਸੰਸਾਰ ਕੀ ਹੈ, ਸੱਚ ਹੈ ਝੂਠ ਹੈ, ਮੈਂ ਕੀ ਹਾਂ, ਮੇਰਾ ਸਰੂਪ ਕੀ ਹੈ, ਮੇਰਾ ਵਜੂਦ ਕੀ ਹੈ, ਸਰੀਰ ਹਾਂ ਜਾਂ ਸਰੀਰ ਤੋਂ ਅਲੱਗ ਇਲਾਵਾ ਕੋਈ ਮੇਰਾ ਸਰੂਪ ਹੈ? ਇਕਾਂਤ ਵਿਚ ਬੈਠ ਕੇ ਇਸ ਗੱਲ ਦਾ ਚਿੰਤਨ ਹਰ ਇਕ ਸਿੱਖ ਨੂੰ ਕਰਨਾ ਚਾਹੀਦਾ. ਜਦੋਂ ਕਿਤੇ ਸਮਾਂ ਬਣੇ ਸੰਗਤ ਵਿਚ ਵੀ ਬੈਠੇ ਹੋ, ਕਥਾ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ, ਤੇ ਹਿਰਦੇ ਚ ਚਿੰਤਨ ਚੱਲਦਾ ਰਹਿਣਾ ਚਾਹੀਦਾ ਕਿ ਅਸੀਂ ਹਾਂ ਕੀ ਹੈ, ਜਗਤ ਕੀ ਹੈ, ਸੰਸਾਰ ਕੀ ਹੈ, ਕਿਉਂ ਜਨਮ ਹੋਇਆ ਸਾਡਾ, ਅਸੀਂ ਕਰਨਾ ਕੀ ਹੈ, ਸੰਸਾਰ ਦੇ ਵਿਚ ਸਾਡੇ ਵਾਸਤੇ ਕਿਹੜਾ ਕਰਮ ਵਿਹਤ ਹੈ, ਕਿਹੜਾ ਅਵਿਹਤ ਹੈ, ਨਿਸ਼ਿਧ ਕਰਮ ਕਿਹੜਾ ਹੈ। ਇਹ ਸੰਤ ਕਹਿੰਦਾ, ਮਹਾਰਾਜ ਮੈਂ ਇਸ ਗੱਲ ਦਾ ਬੜੇ ਲੰਮੇ ਅਰਸੇ ਤੋਂ ਚਿੰਤਨ ਕੀਤਾ ਹੈ, ਪਰ ਮੈਂ ਕਿਸੇ ਨਿਰਣੇ ਤੇ ਨਹੀਂ ਪਹੁੰਚ ਰਿਹਾ। ਆਪ ਦੀ ਕਿਰਪਾ ਕਰੋ, ਦਇਆ ਕਰਕੇ ਮੈਨੂੰ ਇਹਦਾ ਜਵਾਬ ਦਿਓ।
ਸੁਣ ਸਤਿਗੁਰ ਕਾ ਉੱਤਰ ਦੀਨ।
ਸੁਣ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਮਹਾਂਪੁਰਖ ਨੂੰ, ਇਸ ਸੰਤ ਨੂੰ ਇਹਦੇ ਸਵਾਲ ਦਾ ਜਵਾਬ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ ਕਿ ਜਿਵੇਂ ਇਸ ਸੰਤ ਨੂੰ ਜਵਾਬ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਹਿਰਦੇ ਚ ਆਤਮ ਗਿਆਨ ਦੀ ਸੋਝੀ ਦਿੱਤੀ ਹੈ। ਉਹ ਕਥਾ ਆਪ ਜੀ ਜਿਵੇਂ ਅੱਗੇ ਸਮਾਂ ਆਵੇਗਾ ਸਰਵਣ ਕਰੋਗੇ। ਸਤਿਗੁਰਾਂ ਦਾ